விந்து செங்கு பருதோ ஆலம் ஷா குரு கோபிந்த் சிங் கசம் ராஜா கா ਜਿਸਮ ਗੁਰੂ ਗੋਬਿੰਦ ਸਿੰਘ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ ਨੂਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਕਿਉਂ ਜੀ ਮੇਰੇ प्रभ मेरा क्यों जी
सती गोरे
रब मेरा मिला जो जी वसिया सोई जय जयकार करे सब कोई गुरपूरे की वडियाई गुरपूरे वड़ियाई तां की कीमत कई ना जाई इउं तीसर पंथ चलायन इउं तीसर पंथ चलायन वड सूर गहला वाह वाह गोविंद सिंह आपे गुर चेला गुरपूरे की वडियाई ताकी कीमत कई ना जाई जो जी मेरे गोविंदा गह ऐसे खड़ग दिखाईन गह ऐसे खड़ग दिखाइन को सके ना चेला वाह वाह गोविंद सिंह आपे गुर चेला गुरपूरे की वडियाई तां की कीमत कई ना जाई हर दासा चिंदिया सदा सदा हर दासा चिंदिया सदा सदा गुर संगत मेला वाह वाह गोविंद सिंह आपे गुर चेला ना जाई ना जाई
जो जी मेरे
हर प्रभु मेरा ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਜਿਵੇਂ ਬੱਚੇ ਨੂੰ ਮਿਸ਼ਰੀ ਦੀ ਡਲੀ ਦਈਏ ਅਤੇ ਮਾਤਾ ਕਦੀ ਇਹ ਨਹੀਂ ਕਹਿੰਦੀ ਕਿ ਇੱਧਰੋਂ ਖਾਈ ਇੱਧਰੋਂ ਨਾ ਖਾਈ ਉਹਨੂੰ ਪਤਾ ਕਿ ਮਿਸ਼ਰੀ ਦੀ ਡਲੀ ਬੱਚਾ ਜਿੱਧਰੋਂ ਵੀ ਮੁੱਖ 'ਚ ਪਾ ਲਵੇ ਸਭ ਬਣਿਓ ਮਿੱਠੀ ਹੈ ਇਸੇ ਤਰ੍ਹਾਂ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਮੇਰੇ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਰ ਵਡਿਆਈ ਕਿਸੇ ਪੱਖ ਤੋਂ ਲੈ ਲਈਏ ਕਿਸੇ ਪੱਖ ਤੋਂ ਸਤਿਗੁਰਾਂ ਦੀਆਂ ਵਡਿਆਈਆਂ ਦੇ ਅਨੇਕਾਂ ਪੱਖ ਨੇ ਜੇ ਕਲਗੀਧਰ ਪਾਤਸ਼ਾਹ ਦੀ ਸ਼ਸਤਰ ਵਿਦਿਆ ਦਾ ਪੱਖ ਲੈ ਲਈਏ ਤੇ ਤਾਂ ਵੀ ਮੂੰਹ ਚੋਂ ਨਿਕਲਦਾ ਚੋ ਜੀ ਮੇਰੇ ਗੋਬਿੰਦਾ ਜੇ ਕਿਸੇ ਜੰਗ ਦਾ ਪੱਖ ਲੈ ਲਈਏ ਤੇ ਤਾਂ ਵੀ ਨਿਕਲਦਾ ਚੋ ਜੀ ਮੇਰੇ ਗੋਬਿੰਦਾ ਜੇ ਕੋਈ ਵਿਦਿਆ ਦਾ ਪੱਖ ਲੈ ਲਈਏ ਤੇ ਤਾਂ ਵੀ ਨਿਕਲਦਾ ਚੋ ਜੀ ਮੇਰੇ ਗੋਬਿੰਦਾ ਕੋਈ ਪੱਖ ਮਨ ਦੀ ਪਕੜ ਦਾ ਪੱਖ ਲੈ ਲਈਏ ਤੇ ਤਾਂ ਵੀ ਨਿਕਲਦਾ ਚੋ ਜੀ ਮੇਰੇ ਗੋਬਿੰਦਾ ਕਿਉਂ ਹਰ ਚੀਜ਼ ਵਿੱਚ ਚੋਜ ਹੈ ਬੜੀ ਡੂੰਘੀ ਪੜ੍ਹਾਈ ਹੈ ਗੁਰਸਿੱਖੀ ਦੀ ਜੇ ਕੋਈ ਇਹਨੂੰ ਬਰੀਕੀ ਨਾਲ ਸਮਝੇ ਇੱਕ ਬੜੀ ਪੜ੍ਹੀ ਲਿਖੀ 21 ਸਾਲਾਂ ਦੀ ਨੌਜਵਾਨ ਲੜਕੀ ਨੇ ਦਾਸ ਨੂੰ ਟਿਕਚਰ ਭਰਿਆ ਬਚਨ ਕਰਤਾ ਕਿ ਤੁਹਾਡੇ ਕਲਗੀਧਰ ਤੇ ਜੰਗਾਂ ਹੀ ਲੜਦੇ ਰਹੇ ਆਖੋ ਸਤਨਾਮ ਲੋੜ ਹੈ ਅੱਜ ਪ੍ਰਚਾਰ ਦੀ ਇਹਦੇ ਵਿੱਚ ਕੋਈ ਗੱਲ ਝੂਠ ਨਹੀਂ ਕਿ ਸਤਿਗੁਰੂ ਨੇ ਜੰਗਾਂ ਲੜੀਆਂ ਪਰ ਸਤਿਗੁਰੂ ਦੀਆਂ ਜੰਗਾਂ ਵੀ ਦੂਜੀਆਂ ਜੰਗਾਂ ਤੋਂ ਨਿਰਾਲੀਆਂ ਨੇ ਚੋਜ ਵਾਲੀਆਂ ਪਿਆਰ ਨਾਲ ਆਖੋ ਸਤਨਾਮ ਉਹ ਕਿਉਂ ਇੱਕ ਇੱਕ ਗੱਲ ਮਨ 'ਚ ਵਸਾ ਕੇ ਰੱਖਿਓ ਕਿ ਸਤਿਗੁਰ ਦੀਆਂ ਜੰਗਾਂ ਦੂਜਿਆਂ ਤੋਂ ਕਿਉਂ ਨਿਰਾਲੀਆਂ 17 ਜੰਗਾਂ ਲੜੀਆਂ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਤੇ ਜੰਗ ਨਿਰਾਲੀ ਕਿਉਂ ਹੈ ਕਿ 17 ਦੀਆਂ 17 ਜੰਗਾਂ ਵਿੱਚੋਂ ਆਪ ਹਮਲਾ ਪਹਿਲੀ ਵਾਰੀ ਕਿਸੇ ਜੰਗ 'ਚ ਵੀ ਨਹੀਂ ਕੀਤਾ ਆਖੋ ਸਤਨਾਮ ਇਹ ਨਿਰਾਲੀ ਗੱਲ ਹੈ ਇੱਕ ਅਣਜਾਣ ਬੱਚੀ ਦਾ ਬਚਨ ਇਹ ਹਿਰਦੇ 'ਚ ਰੱਖਣਾ ਕਿ ਸਤਿਗੁਰੂ ਜੰਗਾਂ ਲੜਦੇ ਰਹੇ ਉਹਦੇ ਤੱਕ ਲੋੜ ਹੈ ਪ੍ਰਚਾਰ ਦੀ ਕਿ ਸਤਿਗੁਰੂ ਨੇ ਜਿਹੜੀਆਂ 17 ਜੰਗਾਂ ਲੜੀਆਂ ਆਪ ਹਮਲਾ ਇੱਕ ਨਹੀਂ ਕੀਤਾ ਜੇ ਕੋਈ ਹਮਲਾ ਕਰਕੇ ਆਇਆ ਕੇਵਲ ਉਹਦਾ ਜਵਾਬ ਦਿੱਤਾ ਪਿਆਰ ਨਾਲ ਆਖੋ ਸਤਨਾਮ ਔਰ ਵੇਖੋ ਜਵਾਬ ਦੇਣ ਦਾ ਵੀ ਢੰਗ ਸਤਿਗੁਰ ਦੀ ਜੰਗ ਕਿਉਂ ਨਿਰਾਲੀ ਏ ਤੇ ਕਿਉਂ ਚੋਜ ਵਾਲੀ ਏ ਤੇ ਕਿਉਂ ਮਿੱਠੀ ਏ ਜੰਗ ਵੀ ਮਿੱਠੀ ਏ ਕਿਉਂਕਿ ਜਿਹੜਾ ਹਮਲਾ ਕਰਨ ਆ ਰਿਹਾ ਸਤਿਗੁਰ ਦਾ ਉਹਦੇ ਨਾਲ ਵੈਰ ਨਹੀਂ ਕੇਵਲ ਜ਼ੁਲਮੀ ਵੱਲੋਂ ਜ਼ੁਲਮ ਢਾਣ ਲਈ ਆਇਆ ਤਾਂ ਵੈਰ ਹੈ ਪਿਆਰ ਨਾਲ ਆਖੋ ਸਤਨਾਮ ਉਹਦੇ ਨਾਲ ਵੈਰ ਨਹੀਂ ਕਦੀ ਪੜ੍ਹੋ ਇਤਿਹਾਸ ਕਿਉਂ ਕਲਗੀਧਰ ਦੀ ਜੰਗ ਵੀ ਚੋਜ ਵਾਲੀ ਤੇ ਨਿਰਾਲੀ ਤੇ ਮਿੱਠੀ ਏ ਸਤਿਗੁਰਾਂ ਦੇ ਤੀਰ ਅੱਗੇ 1.25 ਤੋਲਾ ਸੋਨਾ ਲੱਗਾ ਹੁੰਦਾ ਸੀ ਆਖੋ ਸਤਨਾਮ ਐਸਾ ਕਦੀ ਮਿਲਦਾ ਇਤਿਹਾਸ 'ਚ ਕਿ ਜਿਹੜਾ ਤੀਰ ਚਲਾਉਣਾ ਅਤੇ ਉਹਨੂੰ 1.25 ਤੋਲਾ ਸੋਨਾ ਲੱਗਾ ਉਹ ਇਹਨੂੰ ਚਲਾਉਣਾ ਕਿਉਂ ਕਿ ਜਿਹਨੂੰ ਤੀਰ ਮਾਰ ਰਹੇ ਹਾਂ ਉਹਦੇ ਨਾਲ ਵੈਰ ਨਹੀਂ ਕੇਵਲ ਜ਼ੁਲਮ ਕਰਨ ਵਾਲੇ ਵੱਲੋਂ ਆਇਆ ਹੈ ਇਸ ਲਈ ਮਾਰਨਾ ਪੈ ਰਿਹਾ ਹੈ ਗੱਜ ਕੇ ਆਖੋ ਸਤਨਾਮ ਸਿੰਘਾਂ ਨੇ ਪੁੱਛਿਆ ਬਾਬਾ ਜੀ ਇਹ ਤੀਰਾਂ ਨੂੰ 1.25 ਤੋਲਾ ਸੋਨਾ ਕਿਉਂ ਲਵਾ ਰਹੇ ਹੋ ਕਹਿਣ ਲੱਗੇ ਜਿਹਨੂੰ ਮਾਰ ਰਹੇ ਹਾਂ ਉਹਦੇ ਨਾਲ ਵੈਰ ਨਹੀਂ ਜੇ ਉਹਨੂੰ ਜ਼ਖਮ ਹੋ ਜਾਏ ਤੇ ਇਸ ਸੋਨੇ ਨਾਲ ਕਿਸੇ ਤੰਗ ਨਾਲ ਕੋਈ ਸਾਧਨ ਬਣਾ ਕੇ ਆਪਣਾ ਇਲਾਜ ਕਰਾ ਸਕੇ ਤੇ ਜੇ ਕਿਤੇ ਚੜ੍ਹਾਈ ਕਰ ਜੇ ਤੇ ਉਹਦਾ ਅਖੀਰਲਾ ਵੇਲਾ ਸੰਭਾਲਿਆ ਜਾ ਸਕੇ ਆਖੋ ਸਤਨਾਮ ਔਰ ਇਹ ਕੋਈ ਕਿਤਾਬੀ ਗੱਲਾਂ ਨਹੀਂ ਅੱਜ ਵੀ ਉਸ ਸਮੇਂ ਦੇ ਤੀਰ ਮੌਜੂਦ ਨੇ ਪਟਿਆਲੇ ਦੇ ਵਿੱਚ ਰਾਜਾ ਪਰਿਵਾਰ ਕੋਲ ਅੱਜ ਵੀ ਦਰਸ਼ਨ ਕਰਨਾ ਜਾਵੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਤੀਰ ਜਿਨ੍ਹਾਂ ਨੂੰ ਸਵਾ ਤੋਲਾ ਸੋਨਾ ਲੱਗਾ ਅੱਜ ਵੀ ਉਹਨਾਂ ਤੀਰਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ। ਨਾਲ ਨਾਲ ਗੁਰਬਾਣੀ ਦਾ ਰਸ ਲਓ। ਸਿਰਫ ਇੰਨੀ ਕੁ ਗੱਲ ਨੋਟ ਕਰਿਓ, ਤੇਰੀ ਜੰਗ ਵੀ ਮਿੱਠੀ ਏ। ਜੇ ਮੇਰੇ ਬਾਬੇ ਦੀ ਜੰਗ 'ਚ ਕੋਈ ਈਰਖਾ ਅਤੇ ਕੌੜ ਹੁੰਦੀ ਤਾਂ ਕਦੀ ਵੀ ਕਲਗੀਧਰ ਪਾਤਸ਼ਾਹ ਭਾਈ ਘਨੱਈਆ ਜੀ ਨੂੰ ਇਹ ਨਾ ਕਹਿੰਦੇ ਕਿ ਦੁਸ਼ਮਣ ਨੂੰ ਵੀ ਪਾਣੀ ਪਿਆਈ ਜਾ, ਦੂਜਿਆਂ ਦੀ ਅੱਖ ਖੋਲਣ ਲਈ ਪੁੱਛਿਆ ਜ਼ਰੂਰ ਏ। ਇੱਕ ਨਹੀਂ ਪੰਜ ਖੜੇ ਨੇ ਤੇਰੀ ਸ਼ਿਕਾਇਤ ਕਰਦੇ ਤੂੰ ਪਾਣੀ ਪਿਆਨਾ ਦੁਸ਼ਮਣਾਂ ਨੂੰ। ਉਹਨੇ ਜਦੋਂ ਕਿਹਾ ਸਤਿਗੁਰੂ ਜਿਹੜਾ ਬੁੱਕ ਕਰਦਾ ਮੈਨੂੰ ਤੇਰਾ ਰੂਪ ਨਜ਼ਰ ਆਉਂਦਾ, ਆਖ ਸਤਨਾਮ ਤੂੰ ਬੁੱਕ ਕਰ ਰਿਹਾ ਤੇ ਮੈਂ ਪਾਣੀ ਪਾ ਦੇਣਾ ਉਹਦੀ ਬੁੱਕ 'ਚ। ਹੁਣ ਨੋਟ ਕਰਿਓ, ਜੇ ਕੋਈ ਦੁਨਿਆਵੀ ਰਾਜਾ ਹੁੰਦਾ ਤੇ ਉਹਨੂੰ ਫਾਂਸੀ ਚੜ੍ਹਾ ਦਿੰਦਾ, ਕੈਦ ਕਰ ਦਿੰਦਾ ਕਿ ਅਸੀਂ ਸਿੰਘ ਦੁਸ਼ਮਣਾਂ ਨੂੰ ਜ਼ਖਮੀ ਕਰਦੇ ਤੂੰ ਪਾਣੀ ਪਿਆ ਕੇ ਸ਼ੇਰ ਕਰੀ ਜਾਂਦਾ। ਲੇਕਿਨ ਗਰੀਬ ਨਵਾਜ ਦੀ ਜੰਗ ਨਿਰਾਲੀ ਸੀ, ਕਹਿਣ ਲੱਗੇ ਫਿਰ ਕਰ ਝੋਲੀ। ਝੋਲੀ ਕੀਤੀ ਤੇ ਮਲਮ ਦੀ ਡੱਬੀ ਸੁੱਟੀ, ਜਿੱਥੇ ਜਲ ਪਿਆਉਣਾ ਉੱਥੇ ਨਾਲ ਮਲਮ ਲਾਇਆ ਕਰ। ਆਖੋ ਸਤਨਾਮ ਕਹੋਗੇ ਕਿ ਨਹੀਂ ਚੋਜੀ ਮੇਰੇ ਗੋਬਿੰਦ ਦਾ, ਤਾਂ ਹੀ ਚੋਜੀ ਏ। ਜਦੋਂ ਦੀ ਨਿਰੰਕਾਰ ਨੇ ਸ੍ਰਿਸ਼ਟੀ ਸਾਜੀ ਏ, ਅੱਜ ਤੱਕ ਇਤਿਹਾਸ ਪੜ੍ਹ ਲਓ ਜਿੰਨੀਆਂ ਜੰਗਾਂ ਹੋਈਆਂ, ਜਾਂ ਔਰਤ ਦੀ ਖਾਤਰ, ਜਾਂ ਜ਼ਮੀਨ ਦੀ ਖਾਤਰ, ਅਤੇ ਜਾਂ ਸਾਧ ਸੰਗਤ ਧਨ ਦੀ ਖਾਤਰ। ਇੱਕ ਅਣਜਾਣ ਬੱਚੀ ਦਾ ਮੈਂ ਬਚਨ ਦੱਸ ਰਿਹਾ, ਉਹਨੂੰ ਗਿਆਨ ਦੀ ਲੋੜ ਹੈ ਕਿ ਮੇਰੇ ਸਾਹਿਬਾਂ ਨੂੰ ਜੰਗਾਂ ਲੜਨੀਆਂ ਪਈਆਂ, ਮਜਬੂਰਨ ਕੋਈ ਹਮਲਾ ਕਰਕੇ ਆਇਆ। ਮੇਰੇ ਸਾਹਿਬਾਂ ਦੀਆਂ 17 ਜੰਗਾਂ ਨਾ ਔਰਤ ਦੀ ਖਾਤਰ ਨੇ, ਨਾ ਮਾਇਆ ਦੀ ਖਾਤਰ ਅਤੇ ਨਾ ਜ਼ਮੀਨਾਂ ਦੀ ਖਾਤਰ। ਸਤਿਗੁਰਾਂ ਦੀਆਂ ਜੰਗਾਂ ਨੇ ਕੇਵਲ ਸੱਚ ਅਤੇ ਧਰਮ ਦੀ ਖਾਤਰ। ਆਖੋ ਸਤਨਾਮ। ਜੇ ਮਾਇਆ ਦੀ ਗੱਲ ਹੁੰਦੀ ਤਾਂ ਧੰਨ ਗੁਰੂ ਕਲਗੀਧਰ ਨੇ ਤਾਂ ਸਾਰਾ ਖਜ਼ਾਨਾ, ਕੀਮਤੀ ਦੁਸ਼ਾਲੇ, ਰਜਾਈਆਂ, ਤਲਾਈਆਂ, ਸੋਨਾ ਚਾਂਦੀ, ਮਾਇਆ, ਸਤਲੁਜ ਦਰਿਆ 'ਚ ਟੋਇਆ ਪੁੱਟ ਕੇ ਅਤੇ ਨੱਪ ਦਿੱਤਾ ਸੀ ਸਾਧ ਸੰਗਤ ਕਿ ਸਮਾਂ ਆਉਣ 'ਤੇ ਸਤਲੁਜ ਤੇਰੇ ਕੋਲ ਵਾਪਸ ਲੈ ਲਾਂਗੇ। ਸਾਡੇ ਸਿੰਘਾਂ ਦੀ ਨਜ਼ਰ ਮਾਇਆ 'ਤੇ ਆ ਗਈ ਹੈ ਅਤੇ ਇਹ ਸੰਗਤ ਦੀ ਦਿੱਤੀ ਮਾਇਆ ਇਹ ਜ਼ਹਿਰ ਹੁੰਦੀ ਹੈ ਜੇ ਲੋੜ ਤੋਂ ਗਲਤ ਢੰਗ ਨਾਲ ਵਰਤ ਲਓ। ਆਖੋ ਸਤਨਾਮ। ਹਰ ਚੀਜ਼ ਵਿੱਚ ਚੋਜ ਏ। ਸਤਿਗੁਰਾਂ ਦੀ ਜੰਗ ਕੋਈ ਮਾਇਆ ਲਈ ਨਹੀਂ, ਜ਼ਮੀਨਾਂ ਲਈ ਨਹੀਂ, ਕਿਸੇ ਔਰਤ ਲਈ ਨਹੀਂ, ਕੇਵਲ ਸੱਚ ਅਤੇ ਧਰਮ ਦੀ ਖਾਤਰ ਨੇ। ਇਸ ਲਈ ਉਹਨਾਂ ਦੀਆਂ ਜੰਗਾਂ ਵੀ ਮਿੱਠੀਆਂ ਨੇ, ਉਹਨਾਂ ਦੀਆਂ ਜੰਗਾਂ ਵੀ ਨਿਰਾਲੀਆਂ ਨੇ। ਫਿਰ ਵੇਖੋ ਹਰ ਇੱਕ ਚੰਗਾ, ਲੇਕਿਨ ਪਿਓ ਦੀ ਵਡਿਆਈ ਤੋਂ ਰੁਕਿਆ ਨਹੀਂ ਜਾਂਦਾ। ਕਲਗੀਧਰ ਪਾਤਸ਼ਾਹ ਦਾ ਚੋਜ ਵੇਖਿਓ। ਮਹਾਰਾਣਾ ਪ੍ਰਤਾਪ ਆਪਣੀ ਬੱਚੀ ਦੀ ਭੁੱਖ ਨੂੰ ਨਹੀਂ ਸਹਾਰ ਸਕੇ ਅਤੇ ਅਕਬਰ ਅੱਗੇ ਗੋਡੇ ਟੇਕਦੇ। ਆਖੋ ਸਤਨਾਮ। ਉਹਨੇ ਉਹਦੀ ਬੱਚੀ ਨੂੰ ਭੁੱਖਿਆਂ ਰੱਖਿਆ ਅਤੇ ਮਹਾਰਾਣਾ ਪ੍ਰਤਾਪ ਬੱਚੀ ਦੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕੇ, ਗੋਡੇ ਟੇਕਦੇ ਅਕਬਰ ਅੱਗੇ। ਪੜ੍ਹੋ ਇਤਿਹਾਸ। ਰਾਜਾ ਦਸ਼ਰਥ ਜੀ ਸ਼੍ਰੀ ਰਾਮ ਜੀ ਦੇ ਪਿਤਾ ਜੀ ਆਪਣੇ ਪੁੱਤਰ ਦਾ 14 ਸਾਲ ਦੇ ਬਨਵਾਸ ਦਾ ਵਿਛੋੜਾ ਨਹੀਂ ਸਹਾਰ ਸਕੇ ਅਤੇ ਪੁੱਤਰ ਦੇ ਵਿਛੋੜੇ 'ਚ ਪ੍ਰਾਣ ਤਿਆਗ ਦਿੱਤੇ। ਆਖੋ ਸਤਨਾਮ। ਨੋਟ ਕਰਿਓ ਜੋ ਗੱਲ ਆਪ ਨਾਲ ਦਾਸ ਕਰਨੀ ਚਾਹੁੰਦਾ। ਰਾਜਾ ਦਰਸ਼ਰਥ ਜੀ ਨੇ ਪੁੱਤਰ ਦੇ ਵਿਛੋੜੇ 'ਚ ਪ੍ਰਾਣ ਤਿਆਗ ਦਿੱਤੇ। ਮਹਾਰਾਣਾ ਪ੍ਰਤਾਪ ਨੇ ਬੱਚੀ ਦੀ ਭੁੱਖ ਨਹੀਂ ਸਹਾਰੀ, ਅਕਬਰ ਅੱਗੇ ਗੋਡੇ ਟੇਕਤੇ। ਹਜ਼ਰਤ ਇਬਰਾਹੀਮ ਦੇ ਪੁੱਤਰ ਨੂੰ ਜਦੋਂ ਕੁਰਬਾਨ ਕਰਨ ਲੱਗੇ ਤੇ ਹਜ਼ਰਤ ਇਬਰਾਹੀਮ ਕਹਿੰਦੇ ਮੈਂ ਵੇਖ ਨਹੀਂ ਸਕਦਾ ਪੁੱਤਰ ਨੂੰ ਕੁਰਬਾਨ ਹੁੰਦਿਆਂ, ਮੇਰੀ ਅੱਖਾਂ 'ਤੇ ਕਾਲੇ ਰੰਗ ਦੀ ਪੱਟੀ ਬੰਨ ਦਿਓ। ਆਖੋ ਸਤਨਾਮ। ਕਲਗੀਆਂ ਵਾਲੇ ਤੇਰੀ ਗੱਲ 'ਚ ਕਿਉਂ ਚੋਜ ਏ, ਤੇਰੀ ਗੱਲ ਕਿਉਂ ਨਿਰਾਲੀ ਏ? ਹਜ਼ਰਤ ਇਬਰਾਹੀਮ ਕਹਿੰਦੇ ਮੇਰੀਆਂ ਅੱਖਾਂ 'ਤੇ ਪੱਟੀ ਬੰਨ ਦਿਓ, ਮੈਂ ਪੁੱਤਰ ਨੂੰ ਕੁਰਬਾਨ ਹੋਇਆ ਨਹੀਂ ਵੇਖ ਸਕਦਾ। ਰਾਜਾ ਦਸ਼ਰਥ ਜੀ ਪ੍ਰਾਣ ਤਿਆਗ ਰਹੇ ਨੇ ਪੁੱਤਰ ਦੇ ਵਿਛੋੜੇ ਵਿੱਚ, ਮਹਾਰਾਣਾ ਪ੍ਰਤਾਪ ਗੋਡੇ ਟੇਕ ਰਿਹਾ ਬੱਚੀ ਦੀ ਭੁੱਖ ਨੂੰ ਨਾ ਸਹਾਰਦੇ ਹੋਏ। पर कलगियां वाले तू अपने पुत्रां नूं आप तैयार करके भेज रहे हैं, जाओ जंग दे मैदान में शहीदी पाउण लई, गज के आखो सतनाम। तेरी हर गल पकड़ तो बारे, तेरी हर गल विच चोजे, इस लई कोई वांझा ना रहे। करो वड्याई फिर नाल नाल होर बाबा जी दे चोंज सांझे करदे हां, करो कृपा। चोजी मेरे गोविंदा, चोजी मेरे प्यारिया, जपो
चोजी मेरे गोविंदा, चोजी मेरे प्यारिया।
हर प्रभु श्री गुरु गोबिंद सिंह जी,
श्री गुरु गोबिंद सिंह जी, जो जी मेरे
जी जी ओ ਦੀ ਯਾਦ ਆ ਜਾਂਦੀ ਹੈ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਇਸ ਦਾ ਬੁਰਾ ਕਿਉਂ ਹੋਏ। ਜੋ ਗੱਲ ਦਾਸ ਯਤਨ ਕਰ ਰਿਹਾ ਆਪ ਜੀ ਤੱਕ ਪਹੁੰਚਾਉਣ ਦੀ, ਕਿ ਸਤਿਗੁਰਾਂ ਦੀਆਂ ਜੰਗਾਂ ਕਿਸੇ ਦੇ ਬੁਰੇ ਲਈ ਨਹੀਂ ਭਲੇ ਲਈ ਨੇ। ਆਖੋ ਸਤਨਾਮ ਹੈ। ਉਹਨਾਂ ਦੀਆਂ ਜੰਗਾਂ ਵੀ ਮਿੱਠੀਆਂ, ਜੇ ਮੇਰੇ ਬਾਬਾ ਜੀ ਦਾ ਹਿੰਦੂਆਂ ਨਾਲ ਵੈਰ ਹੁੰਦਾ ਤੇ ਭਾਈ ਆਨੰਦ ਲਾਲ ਨੂੰ ਚਰਨਾਂ 'ਚ ਜਗ੍ਹਾ ਨਾ ਦਿੰਦੇ। ਆਖੋ ਸਤਨਾਮ ਹੈ। ਅੱਜ ਧੰਨ ਗੁਰੂ ਰਾਮਦਾਸ ਹਰਿਮੰਦਰ ਸਾਹਿਬ ਦੇ ਅੰਦਰ, ਜਿੱਥੇ ਕੋਈ ਨਾ ਕਥਾ ਕਰ ਸਕਦਾ, ਨਾ ਵਿਚਾਰ ਕਰ ਸਕਦਾ, ਨਾ ਕੋਈ ਬਾਹਰਲੀ ਗੱਲ ਕਰ ਸਕਦਾ, ਕੇਵਲ ਗੁਰਬਾਣੀ ਪੜ੍ਹੀ ਜਾਂਦੀ ਹੈ। ਅਤੇ ਭਾਈ ਆਨੰਦ ਲਾਲ ਹਿੰਦੂ, ਉਹਨਾਂ ਦੀ ਬਾਣੀ ਵੀ ਗੁਰੂ ਰਾਮਦਾਸ ਦੇ ਦਰ 'ਤੇ ਹਰਿਮੰਦਰ ਸਾਹਿਬ ਪੜ੍ਹਨ ਦੀ ਆਗਿਆ ਹੈ। ਆਖੋ ਸਤਨਾਮ ਹੈ। ਕਿਤਨਾ ਮਾਣ ਦਿੱਤਾ ਇੱਕ ਹਿੰਦੂ ਭਾਈ ਆਨੰਦ ਲਾਲ ਨੂੰ ਕਲਗੀਧਰ ਬਾਬਾ ਜੀ ਨੇ ਆਪਣੇ ਚਰਨਾਂ 'ਚ। ਹੁਣ ਕਹੀਏ ਕਿ ਸਿੱਖਾਂ ਨੂੰ ਮਾਣ ਦਿੱਤਾ, ਹਿੰਦੂਆਂ ਨੂੰ। ਬਾਬਾ ਜੀ ਮੁਸਲਮਾਨਾਂ ਦੇ ਵੈਰੀ ਸੀ ਅਤੇ ਸਤਿਗੁਰੂ ਨੇ ਇੱਕ ਮੁਸਲਮਾਨ ਪੀਰ ਬੁੱਧੂ ਸ਼ਾਹ, ਆਖੋ ਸਤਨਾਮ, ਕਹਿਣ ਲੱਗੇ ਮੰਗ ਕੀ ਮੰਗਦਾ ਹੈ। ਕਿੰਨਾ ਵੇਖੋ ਮਾਣ ਦਿੱਤਾ ਪੀਰ ਬੁੱਧੂ ਸ਼ਾਹ ਜੀ ਨੂੰ। ਵੇਖੋ ਮੁਸਲਮਾਨ, ਸਤਿਗੁਰ ਦਾ ਵੈਰ ਨਹੀਂ, ਮੈਂ ਆਪ ਜੀ ਨੂੰ ਗੱਲ ਸਾਂਝੀ ਕਰ ਰਿਹਾ। ਪੀਰ ਬੁੱਧੂ ਸ਼ਾਹ ਜੀ ਦੀ ਅੱਖ ਪਹਿਚਾਣ ਚੁੱਕੀ ਸੀ ਅਤੇ ਕੀ ਕਹਿੰਦਾ, ਗਰੀਬ ਨਵਾਜ ਜੀ ਅੱਜ ਤੇਰੇ ਮੁੱਖ 'ਚੋਂ ਨਿਕਲਿਆ, ਮੰਗ ਕੀ ਮੰਗਣਾ ਅਤੇ ਆਹ ਕਿਰਪਾ ਕਰ ਦਿਓ। ਜਦੋਂ ਤੁਸੀਂ ਕੇਸਾਂ 'ਚ ਕੰਘਾ ਕਰਦੇ ਹੋ ਨਾ, ਅਤੇ ਜਿਹੜੇ ਕੁਝ ਕੇਸ ਕੰਘੇ 'ਚ ਅੜ ਜਾਂਦੇ ਨੇ, ਅਤੇ ਉਹ ਕੰਘਾ ਕੇਸਾਂ ਸਮੇਤ ਮੇਰੀ ਝੋਲੀ 'ਚ ਪਾ ਦਿਓ। ਆਖੋ ਸਤਨਾਮ। ਉਹਦੀ ਉਹ ਅੱਖ ਖੁੱਲੀ ਸੀ ਕਿ ਸਤਿਗੁਰ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਉਹ ਕੰਘਾ ਕੇਵਲ ਕੰਘਾ ਨਹੀਂ, ਉਸ ਰੋਮਾਂ ਨੂੰ ਛੋਇਆ ਹੋਇਆ, ਬਖਸ਼ਿਆ ਹੋਇਆ ਮੇਰੀ ਝੋਲੀ ਪੈਣਾ। ਆਖੋ ਸਤਨਾਮ। ਇਸ਼ਾਰਾ ਲਇਓ, ਸਤਿਗੁਰ ਨੇ ਉਹ ਕੰਘਾ ਕੇਸਾਂ ਸਮੇਤ ਉਹਨੂੰ ਬਖਸ਼ਿਆ। ਕੌਣ ਸੀ ਪੀਰ ਬੁੱਧੂ ਸ਼ਾਹ? ਮੁਸਲਮਾਨ। ਨੋਟ ਕਰੋ, ਹਿੰਦੂ ਨੂੰ ਵੀ ਗਲੇ ਨਾਲ ਲਾ ਰਹੇ ਨੇ, ਮੁਸਲਮਾਨਾਂ ਨੂੰ ਵੀ ਗਲੇ ਨਾਲ ਲਾ ਰਹੇ ਨੇ। ਕੋਈ ਵੀ ਜੰਗ ਕਿਸੇ ਖਾਸ ਫਿਰਕੇ ਦੇ ਵਿਰੁੱਧ ਨਹੀਂ ਹੈ, ਕੇਵਲ ਜ਼ੁਲਮ ਦੇ ਵਿਰੁੱਧ ਹੈ। ਇਸ ਲਈ ਤੇਰੀਆਂ ਜੰਗਾਂ ਵੀ ਚੋਜੀ ਨੇ। ਤੂੰ ਆਪ ਔਲਾਦ ਨੂੰ ਤਿਆਰ ਕਰਕੇ ਭੇਜ ਰਿਹਾ ਹੈ, ਜਾਓ ਸ਼ਹੀਦੀ ਪਾਓ। ਤੇਰਾ ਉਹ ਮੋਹ ਵੀ ਅਨੋਖਾ ਤੇ ਵਿਰਲਾ ਹੈ, ਕਰੋ ਨਾਲ ਨਾ ਰਸਨਾ ਪਵਿੱਤਰ। ਚੋ ਜੀ ਮੇਰੇ ਗੋਬਿੰਦ, ਚੋ ਜੀ ਮੇਰੇ ਪਿਆਰੇ ਆ, ਹਰ ਪ੍ਰਭ सतगुर सबना दा भला मनाएंदा तिसदा बुरा क्यों होए जो शरण आवे तिस कंठ लावे एहो बिरद स्वामी संदा चोजी मेरे गोविंदा चोजी मेरे प्यारे आ चोजी। दास अपने घर एक दिन श्री गुरु ग्रंथ साहब का सहज पाठ कर रहा सी। सहज पाठ करद्या करद्या शब्द आ गया रोवे दैसर लंक गवाए जिन सीता आंदी डौरू वाए रोवे पांडव भये मजूर जिनके स्वामी रहत हदूर रोवे जन्मे जा होए गया एक ही कारण पापी भया अजे सो रोवे भीख्या खाए ऐसी दरगे मिले सजाए ये अगां वी दस पंद्रह पंक्तियां होर ने इस शब्द विच बाली रोवे नाए भतार नानक दुखिया सब संसार फलाना भी रोया फलाना भी रोया। दास सहज पाठ कर रहा सी ते कुदरती इस शब्द विच जदों ए गहराई नाल पढ़िया फलाना भी रोया फलाना भी ते मैं दो मिनट लई रुमाला पाता गुरु ग्रंथ साहब ते सोचन लग पिया कि दसां जामियां च गुरु नानक भी रोया हक सतनाम आए हाय। पहली पातशाही दे आरंभ तो दसवें पातशाह तक दसां जामियां ते झाती पा ले ओ किधरे इतिहास विच मिसाल नहीं मिलेगी गुरु नानक भी रोया है तत्ती लोह ते बैठे ने ते की कहंदे तेरा किया मीठा लागे किते नहीं इतिहास पढ़ोगे कि गुरु अर्जन साहब तत्ती लोह ते बैठन वेले रो पे आखो सतनाम। चांदनी चौंक विच सीस दिता जा रहा है किते ए नहीं पढ़ोगे के सतगुरां दे नेत्रां च अथरू आ गए क्यों ये सब कुछ आ मन पकड़ तो बाहर है आखो सतनाम। चारे साहब जादे शहीद हो गए ने किते ए नहीं पढ़ोगे कलगी धर दे नेत्रां च अथरू आ गए ने आखो सतनाम। मन पकड़ तो बाहर है किते इतिहास विच ये मिसाल मिलती है नहीं मिलेगी। बाबा टल राय जी ने मोहन जी नू जींदा करता समा पूरा हो गया सी वो खेड हुंदी सी ते मीटी रह जांदी सी भी अगले दिन हुण इहदी मीटी है। सप लड़ गया मोहन जी चढ़ाई कर गए ते बाबा जी वो सोटी कोल रखदे सी सारे कहंदे मोहन नहीं आया मीटी देण। बाबा टल राय जी घर चले गए ते सोटी ला के कहंदे उठ मीटी दे। हुण गुरु हरगोबिंद साहब दे सपुत्र सन रसना च ताकत सी मृतक को ज्वालन हार वाली गल बन गई ते जदों मोहन जी उठ पे परिवार खुश थां थां रोला पै गया कि बाबा टल रहे ने मोहन जी नूं जींदा करता छेवें पातशाह को काल तख्त ते गल पहुंच गई। छेवें पातशाह कोल काल तख्त ते गल जदों पहुंच गई के मोहन जी नूं जींदा करता बाबा टल राय जी ने ते देखो गुरु हरगोबिंद साहब की कहंदे आ। बाबा टल राय जी नूं बुला के कहंदे मारे राखे एको आप मानुख के किछ नाई हाथ तुसी ਮੋਹਨ ਜੀ ਨੂੰ ਜਿੰਦਾ ਕਰਾ ਕੇ ਤੇ ਰੱਬ ਦੇ ਸ਼ਰੀਕ ਬਣ ਗਏ। ਅਖ ਸਤਨਾਮ, ਇਹ ਤੇ ਹੁਣੇ ਲਾਈਨਾਂ ਲੱਗ ਜਾਣਗੀਆਂ, ਕੱਲ ਕਰੋ ਸਾਡੇ ਵੀ ਸਰੀਰ ਜਿੰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਟਲ ਰਾਏ ਜੀ ਨੂੰ ਕਿ ਹੁਣ ਮੋਹਨ ਦੀ ਜਗ੍ਹਾ ਤੁਸੀਂ ਜਾਣਾ ਕਿ ਅਸੀਂ ਜਾਣਾ, ਗੱਜ ਕੇ ਆਖੋ ਸਤਨਾਮ। ਦਰਗਾਹ 'ਚ ਜਾਂ ਤੁਸੀਂ ਚੱਲੋ ਜਾਂ ਅਸੀਂ ਚੱਲਾਂਗੇ। ਦਾਸ ਦੇ ਕਹਿਣ ਤੋਂ ਭਾਵ ਬਾਬਾ ਟਲ ਰਾਏ ਜੀ ਆਏ ਗੁਰੂ ਕੇ ਮਹਿਲ, ਮਾਤਾ ਜੀ ਨੂੰ ਨਮਸਕਾਰ ਕੀਤੀ। ਜਿੱਥੇ ਇਸ ਵੇਲੇ ਬਾਬਾ ਟਲ ਗੁਰਦੁਆਰਾ, ਉੱਥੇ ਇਸ਼ਨਾਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਚੱਦਰ ਤਾਣ ਕੇ ਅਤੇ ਸਰੀਰ ਤਿਆਗਤਾ। ਹੁਣ ਗੱਲ ਪਕੜਦੀ ਵੇਖੋ, ਸਰੀਰ ਤਿਆਗਣਾ ਸੌਖਾ ਨਹੀਂ, ਪਰ ਕਿਰਪਾ ਹੈ ਮਨ ਪਕੜ ਤੋਂ ਬਾਹਰ ਹੈ। ਆਖੋ ਸਤਨਾਮ। ਸਰੀਰ ਤਿਆਗਤਾ, ਨੋਟ ਕਰਿਓ। ਗੁਰੂ ਹਰਗੋਬਿੰਦ ਸਾਹਿਬ ਆਏ, ਫਿਰ ਵਰ ਦਿੱਤੇ ਬੜੇ, 9 ਸਾਲ ਦੀ ਉਮਰ ਵਿੱਚ ਐਡਾ ਵੱਡਾ ਕਾਰਜ ਕਰਤਾ, ਪਕੜ ਤੋਂ ਬਾਹਰ ਤਿਆਗਤਾ ਸਰੀਰ। ਇਹ 9 ਮੰਜ਼ਿਲਾ ਗੁਰਦੁਆਰਾ ਬਣੇਗਾ, ਸਾਰੀ ਦੁਨੀਆ ਦੇ ਲੋਕ ਦਰਸ਼ਨ ਕਰਨ ਆਉਣਗੇ ਵਰ ਦਿੱਤੇ। ਇੱਥੋਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਵਰ ਦਿੱਤੇ। ਤੇਰਾ ਮਨ ਪਕੜ ਤੋਂ ਬਾਹਰ ਬਾਬਾ ਟਲ, ਇਸ ਲਈ ਤੈਨੂੰ ਦੁਨੀਆ ਪੂਜੇਗੀ। ਵਰ ਦਿੱਤੇ ਬਾਬਾ ਟਲ, ਪੱਕੀ ਪਕਾਈ ਕੱਲ ਤੇ ਕਹਿੰਦੇ ਸੰਸਕਾਰ ਕਰਕੇ ਮਹਾਰਾਜ ਅਗਲੇ ਦਿਨ ਹੀ ਘੋੜੇ ਤੇ ਬਹਿ ਕੇ ਤੇ ਲੋਹਗੜ੍ਹ ਵਾਲੇ ਬੰਨੇ ਆ ਗਏ। ਚਲੋ ਸੈਰ ਕਰਕੇ ਆਈਏ ਤੇ ਅੱਗੋਂ ਸਤਿਗੁਰਾਂ ਦਾ ਸਾਂਢੂ ਭਾਈ ਸਾਈਂ ਦਾਸ ਆ ਰਿਹਾ। ਕਿਸ ਵਾਸਤੇ ਆ ਰਿਹਾ ਕਿ ਬਾਬਾ ਟਲ ਜੀ ਚੜ੍ਹਾਈ ਕਰਨੇ ਤੇ ਪ੍ਰਚਾਵਣੀ ਕਰਨ ਲਈ ਆ ਰਹੇ ਨੇ। ਤੇ ਸਾਈਂ ਦਾਸ ਕਹਿੰਦੇ ਆ, ਮਹਾਰਾਜ ਤੁਸੀਂ ਘਰ ਬਹਿਣਾ ਸੀ, ਅਸੀਂ ਤਾਂ ਜੇ ਪ੍ਰਚਾਵਣੀ ਕਰਨ ਆ ਰਹੇ ਹਾਂ ਤੇ ਤੁਸੀਂ ਸੈਰ ਕਰਨ ਨਿਕਲ ਪਏ ਹੋ। ਹੱਕ ਸਤਨਾਮ। ਮਨ ਪਕੜ ਤੋਂ ਬਾਹਰ ਏ, ਨੋਟ ਕਰਿਓ ਜੋ ਮੈਂ ਗੱਲ ਆਪ ਜੀ ਤੱਕ ਦੱਸਣੀ ਚਾਹ ਰਿਹਾ। ਅਸੀਂ ਪ੍ਰਚਾਵਣੀ ਕਰਨ ਆ ਰਹੇ ਹਾਂ, ਤੁਸੀਂ ਸੈਰ ਕਰਨ ਨਿਕਲ ਆਏ, ਪੁੱਤਰ ਚਲਾ ਗਿਆ, ਥੋੜ੍ਹਾ ਬਹੁਤਾ ਬਹਿਣਾ ਸੀ ਅਫਸੋਸ ਵਿੱਚ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸਾਈਂ ਦਾਸ ਆ ਜ਼ਮੀਨ 'ਤੇ ਕੀ ਏ? ਕਹਿੰਦੇ ਜੀ ਮਿੱਟੀ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਸਾਈਂ ਦਾਸ ਸੱਜੇ ਹੱਥ ਦੀ ਉਂਗਲ ਨਾਲ ਇਸ ਮਿੱਟੀ 'ਤੇ 4 ਲਕੀਰਾਂ ਪਾ ਦੇ। ਪਾਤੀਆਂ, ਹੁਣ ਕੀ ਏ ਜੀ? ਲਕੀਰਾਂ 4 ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸਾਈਂ ਦਾਸ ਮਿਟਾ ਦੇ, ਹੁਣ ਹੱਥ ਫੇਰ ਕੇ ਲਕੀਰਾਂ ਮਿਟਾ ਦੇ। ਮਿਟਾਤੀਆਂ, ਹੁਣ ਕੀ ਏ ਜੀ? ਫਿਰ ਮਿੱਟੀ ਏ। ਜਦੋਂ ਲਕੀਰਾਂ ਪਾਈਆਂ ਕੀ ਸੀ ਜੀ? ਤਾਂ ਵੀ ਮਿੱਟੀ ਸੀ, ਹੁਣ ਲਕੀਰਾਂ ਕਿੱਥੇ ਗਈਆਂ? ਕਹਿੰਦੇ ਮਿੱਟੀ ਦੇ ਵਿੱਚ ਹੀ ਰਲ ਗਈਆਂ। ਆਖ ਸਤਨਾਮ। ਸਤਿਗੁਰੂ ਕਹਿੰਦੇ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਮਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਸਤਿਗੁਰੂ ਕਹਿੰਦੇ ਐ, ਵਿਸ਼ੇਸ਼ ਮਨ ਨੂੰ ਗੱਲ ਲਾਉਣ ਦੀ ਬਹੁਤੀ ਇਸ ਲਈ ਲੋੜ ਨਹੀਂ ਕਿ ਮਿੱਟੀ ਸੀ ਤੇ ਮਿੱਟੀ 'ਚ ਹੀ ਰਲ ਗਈ। ਆਖੋ ਸਤਨਾਮ। ਇਸ ਲਈ ਮਿੱਟੀ ਮਿੱਟੀ 'ਚ ਰਲ ਗਈ ਹੈ, ਇਹ ਲੀਲਾ ਹੈ ਉਹਦੀ। ਇਹ ਸਭ ਗੱਲਾਂ ਉਹ ਕਰ ਸਕਦਾ ਜੇ ਮਨ ਪਕੜ ਤੋਂ ਬਾਹਰ ਹੈ। ਗੱਜ ਕੇ ਆਖੋ ਸਤਨਾਮ। ਪੜ੍ਹੋ ਇਤਿਹਾਸ ਵਿੱਚ, ਦਸਾਂ ਜਾਮਿਆਂ 'ਚ ਇਹ ਮਿਸਾਲ ਨਹੀਂ ਮਿਲੇਗੀ ਕਿ ਕਿਧਰੇ ਸਾਧ ਸੰਗਤ ਧਨ ਧਨ ਦਸਾਂ ਪਾਤਸ਼ਾਹੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਸਮਾਂ ਆਉਣ 'ਤੇ ਰੋਏ ਹੋਣ। ਕਿਉਂ? ਮਨ ਪਕੜ ਤੋਂ ਬਾਹਰ ਹੈ। ਔਰ ਮੈਂ ਇਹ ਬੇਨਤੀ ਕਰਾਂਗਾ, ਕੇਵਲ ਪਿਤਾ ਦੀਆਂ ਕਥਾ ਕਹਾਣੀਆਂ ਚੋਜ ਸੁਣਿਓ ਨਾ, ਉਹ 10 ਪੈਸੇ ਆਪਣੇ 'ਤੇ ਵੀ ਢਾਲਿਓ, ਆਪਣਾ ਮਨ ਵੀ ਪਕੜ ਤੋਂ ਬਾਹਰ ਕਰੋ। ਇੰਨਾ ਆਨੰਦ ਆਏਗਾ ਜ਼ਿੰਦਗੀ 'ਚ, ਇੰਨਾ ਖੇੜਾ ਮਿਲੇਗਾ ਜ਼ਿੰਦਗੀ 'ਚ, ਜਿਹਨੂੰ ਆਖਦੇ ਨੇ ਫਿਰ ਚਿੰਤਾ ਤੋਂ ਰਹਿਤ ਸ਼ਹਿਰ ਮਿਲ ਜਾਏਗਾ। ਆਹ ਵੇਖ ਲਓ ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਦੇ ਅੱਜ ਚੋਜ ਗਾਏ ਜਾ ਰਹੇ ਹੈ, ਬੈਠੇ ਨੇ ਸਿੰਘਾਸਨ 'ਤੇ, ਚੌਰ ਸਾਹਿਬ ਹੋ ਰਹੀ ਏ, 2 ਸਿੰਘ ਮੋਢੇ ਘੁੱਟ ਰਹੇ ਨੇ, 10 ਸਿੰਘ ਅੱਗੇ ਸੇਵਾ 'ਚ ਹਾਜ਼ਰ ਨੇ, 1000 ਬੰਦਿਆਂ ਦੀ ਲਾਈਨ ਲੱਗੀ ਏ ਨਮਸਕਾਰ ਕਰਨ ਵਾਲਿਆਂ ਦੀ। ਕਿੰਨਾ ਸਤਿਕਾਰ ਏ, ਕਿੰਨਾ ਮਾਣ ਮਿਲਦਾ ਪਿਆ। ਹੁਣ ਉਹ ਕਲਗੀਧਰ ਪਾਤਸ਼ਾਹ ਨਾ ਕੋਈ ਚੋਰ ਵਾਲਾ ਅਤੇ ਨਾ ਘੋੜਾ, ਨਾ ਕੋਈ ਜੋੜਾ ਅਤੇ ਨਾ ਕੋਈ ਪਲੰਗ, ਨਾ ਕੋਈ ਸਿੰਘਾਸਨ ਅਤੇ ਨਾ ਕੋਈ ਮੱਥਾ ਟੇਕਣ ਵਾਲਾ, ਰਹਿ ਗਏ ਇਕੱਲੇ ਮਾਛੀਵਾੜੇ ਦੇ ਜੰਗਲਾਂ 'ਚ। ਆਖੋ ਸਤਨਾਮ। ਹੁਣ ਰੋ ਪੈਣ, ਕਿੱਥੇ ਇੰਨਾ ਸਤਿਕਾਰ ਮਾਣ ਅਤੇ ਕਿੱਥੇ ਮਾਛੀਵਾੜੇ ਦੇ ਜੰਗਲਾਂ 'ਚ। ਲੇਕਿਨ ਕੀ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕਹੋ ਸਾਰੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਤੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਕਿ ਹੇ ਯਾਰ ਤੇਰਾ ਸੱਥਰ ਚੰਗਾ, ਪਰ ਜੇ ਤੂੰ ਨਾਰਾਜ਼ ਹੋਵੇਂ ਤੂੰ ਵਿਸਰ ਜਾਵੇਂ, ਉਹ ਸਾਡੇ ਲਈ ਭੱਠ ਦੇ ਮੁਤਾਬਕ ਇਹ ਖੇੜਾ, ਜੇ ਤੂੰ ਇੰਜ ਰੱਖਿਆ ਤੇ ਇੰਜ ਹੀ ਆਨੰਦ ਹੈ। ਆਖੋ ਸਤਨਾਮ। ਹੁਣ ਕਿੱਥੇ ਇੰਨਾ ਸਤਿਕਾਰ, ਕਿੱਥੇ ਇਕੱਲੇ ਮਾਛੀਵਾੜੇ ਦੇ ਜੰਗਲਾਂ 'ਚ ਪੱਥਰ ਨੂੰ ਸਿਰਹਾਣਾ ਬਣਾਇਆ। ਲੇਕਿਨ ਮਨ ਵਿੱਚ ਕੋਈ ਚਿੰਤਾ ਨਹੀਂ ਆਈ, ਕੋਈ ਰੋਣਾ ਨਹੀਂ ਆਇਆ। ਕਿਉਂ? ਸਭ ਕੁਝ ਕਿ ਮਨ ਨੇ ਸਿੰਘਾਸਨ ਵੇਲੇ ਵੀ ਪਕੜ ਨਹੀਂ ਰੱਖੀ। ਆਖੋ ਸਤਨਾਮ। ਅੱਜ ਨਹੀਂ ਸੰਗਤ ਬੈਠੀ ਹੋ, ਸਾਰੇ ਨੋਟ ਕਰਿਓ, ਦੁੱਖ ਸੁੱਖ ਸਭ 'ਤੇ ਆਉਂਦੇ ਨੇ। ਦੁੱਖ ਰਾਮ ਜੀ 'ਤੇ ਵੀ ਆਇਆ ਅਤੇ ਸੁੱਖ ਰਾਮ ਜੀ 'ਤੇ ਵੀ ਆਇਆ, ਦੁੱਖ ਰਾਵਣ 'ਤੇ ਵੀ ਆਇਆ, ਸੁੱਖ ਰਾਵਣ 'ਤੇ ਵੀ ਆਇਆ। ਲੇਕਿਨ ਰਾਵਣ ਦੁੱਖ ਵੇਲੇ ਕਲਪਦਾ ਅਤੇ ਸੁੱਖ ਵੇਲੇ ਹੱਦੋਂ ਵੱਧ ਖੁਸ਼ ਹੁੰਦਾ। ਰਾਮ ਜੀ ਦੁੱਖ ਵੇਲੇ ਕਲਪਦੇ ਨਹੀਂ ਅਤੇ ਸੁੱਖ ਵੇਲੇ ਬਹੁਤੇ ਖੁਸ਼ ਨਹੀਂ ਹੁੰਦੇ। ਕਿਉਂ? ਮਨ ਪਕੜ ਤੋਂ ਬਾਹਰ ਹੈ, ਅਸਲੀ ਮੰਜ਼ਿਲ ਕੋਈ ਹੋਰ ਸਮਝੀ। ਗੱਜ ਕੇ ਆਖੋ ਸਤਨਾਮ। ਅਰਦਾਸ ਕਰੋ ਸਾਡੀ ਵੀ ਉਹ ਅਵਸਥਾ ਬਣੇ, ਮਨ ਪਕੜ ਤੋਂ ਬਾਹਰ ਦੀ ਕਿਰਪਾ ਝੋਲੀ 'ਚ ਪਵੇ। ਜਿਵੇਂ ਕੋਈ ਗੁਰਸਿੱਖ ਬੈਠਾ ਸੀ ਨਾ, ਉਹਨੂੰ ਕਿਸੇ ਨੇ ਆ ਕੇ ਕਿਹਾ ਤੇਰਾ 50,000 ਦਾ ਜਿਹੜਾ ਮਾਲ ਆ ਰਿਹਾ ਸੀ ਨਾ, ਉਹ ਫੜਿਆ ਗਿਆ, ਉਹ ਫੜਿਆ ਗਿਆ, ਨੁਕਸਾਨ ਹੋ ਗਿਆ। ਅਤੇ ਗੁਰਸਿੱਖ ਜਿਹੜਾ ਕਹਿੰਦਾ, ਅੱਛਾ ਮਾਲ ਫੜਿਆ ਗਿਆ, ਚਲੋ ਯਤਨ ਕਰਦੇ ਹਾਂ ਫਲਾਣੇ ਅਫਸਰ ਰਾਹੀਂ ਮਾਲ ਛੁੱਟ ਜੇ, ਯਤਨ ਕਰਦੇ ਹਾਂ ਕਿਸੇ ਨੂੰ ਮਿਲ ਕੇ ਮਾਲ ਛਡਾਉਂਦੇ ਹਾਂ। ਕਹਿੰਦੇ 5 ਮਿੰਟ ਬੀਤੇ ਅਤੇ ਜਿੰਨੇ ਸੁਣਿਆ ਦਿੱਤਾ ਸੀ ਉਹੋ ਹੀ ਦੁਬਾਰਾ ਆ ਕੇ ਕਹਿੰਦਾ, ਮੈਨੂੰ ਭੁਲੇਖਾ ਲੱਗਾ, ਤੇਰਾ ਮਾਲ ਨਹੀਂ ਫੜਿਆ ਗਿਆ, ਕਿਸੇ ਹੋਰ ਦਾ ਫੜਿਆ ਗਿਆ ਸੀ, ਤੇਰਾ ਠੀਕ ਠਾਕ ਘਰ ਪਹੁੰਚ ਗਿਆ। ਗੁਰਸਿੱਖ ਕੀ ਕਹਿੰਦਾ, ਅੱਛਾ ਮੇਰੇ ਵਾਲਾ ਸਮਾਨ ਠੀਕ ਠਾਕ ਪਹੁੰਚ ਗਿਆ, ਚਲੋ ਸ਼ੁਕਰ ਹੈ ਉਹਦਾ, ਸ਼ੁਕਰ ਹੈ ਗਰੀਬ ਨਿਵਾਜ ਦਾ, ਸ਼ੁਕਰ ਹੈ ਪਰਮੇਸ਼ੁਰ ਦਾ। ਅਤੇ ਜਿੰਨੇ ਦੋਵੇਂ ਵਾਰੀ ਸੁਣਿਆ ਦਿੱਤਾ ਨਾ, ਉਹਦੇ ਮਨ 'ਚ ਇੱਕ ਗੱਲ ਫਿਰ ਗਈ, ਕਹਿਣ ਲੱਗਾ, ਗੁਰਸਿੱਖਾ ਇੱਕ ਪੁੱਛਣੀ ਹੈ ਗੱਲ ਤੈਨੂੰ। ਕੀ ਪੁੱਛਣਾ ਹੈ? ਕਹਿਣ ਲੱਗਾ, ਇਹ ਪੁੱਛਣਾ ਕਿ ਜਦੋਂ ਮੈਂ ਤੈਨੂੰ ਆ ਕੇ ਕਿਹਾ 50,000 ਦਾ ਨੁਕਸਾਨ ਹੋ ਗਿਆ, ਅਤੇ ਤਾਂ ਵੀ ਤੇਰੇ ਚਿਹਰੇ 'ਤੇ ਚਿੰਤਾ ਕੋਈ ਨਹੀਂ ਆਈ, ਤੂੰ ਇੰਨਾ ਜ਼ਰੂਰ ਕਿਹਾ ਵੀ ਯਤਨ ਕਰਦੇ ਹਾਂ ਮਿਲ ਕੇ ਕਿਸੇ ਨੂੰ ਕੰਮ ਕਰਾਉਂਦੇ ਹਾਂ। ਆ ਨੋਟ ਕਰਿਓ, ਜਿਹੜੀ ਗੱਲ ਵਿਚਕਾਰ ਲਈ ਉਹ ਬਣਾਓ, ਲੋੜ ਹੈ ਇਸ ਚੀਜ਼ ਦੀ। ਜਿੰਨੇ ਦੁੱਖ ਮਨ ਦੀ ਪਕੜਦੇ ਨੇ, ਉਹ ਜਿਹਨੇ ਆ ਕੇ ਸੁਣਿਆ ਦਿੱਤਾ, ਕਹਿਣ ਲੱਗਾ, ਗੁਰਸਿੱਖਾ ਜਦੋਂ ਮੈਂ ਆ ਕੇ ਕਿਹਾ ਤੇਰਾ ਮਾਲ ਫੜਿਆ ਗਿਆ, ਤੇਰੇ ਚਿਹਰਾ ਢਲਿਆ ਨਹੀਂ, ਕੋਈ ਚਿੰਤਾ ਨਹੀਂ ਆ ਗਈ, ਕੋਈ ਬੜਾ ਪਰੇਸ਼ਾਨ ਨਹੀਂ ਤੂੰ ਹੋ ਗਿਆ, ਇੰਨਾ ਜ਼ਰੂਰ ਕਿਹਾ ਤੂੰ ਯਤਨ ਕਰਦੇ ਹਾਂ। ਅਤੇ ਜਦੋਂ ਮੈਂ ਆ ਕੇ ਕਿਹਾ ਵੀ ਤੇਰਾ ਨਹੀਂ ਮਾਲ ਫੜਿਆ ਗਿਆ, ਅਤੇ ਤੂੰ ਬਹੁਤਾ ਉਛਲਿਆ ਕੁਦਲਿਆ ਨਹੀਂ, ਬਹੁਤਾ ਖੁਸ਼ ਨਹੀਂ ਹੋਇਆ, ਤਾਂ ਵੀ ਤੂੰ ਕਿਹਾ ਚੰਗਾ ਸ਼ੁਕਰ ਹੈ ਉਹਦਾ। ਆਖੋ ਸਤਨਾਮ। ਹੁਣ ਉਹ ਗੁਰਸਿੱਖ ਦੀ ਕੀ ਅਵਸਥਾ ਸੀ ਕਿ ਮਨ ਪਕੜ ਤੋਂ ਬਾਹਰ ਸੀ? ਹੁਣ ਨੋਟ ਕਰਿਓ, ਇਸ ਅਵਸਥਾ 'ਚ ਕੀ ਹੈ? ਕੋਈ ਨੁਕਸਾਨ ਹੋ ਜੇ, ਸਰੀਰ ਕਰਕੇ ਯਤਨ ਕਰੋ, ਇਸ ਬੰਦੇ ਨੂੰ ਮਿਲਣਾ, ਇਸ ਬੰਦੇ ਨਾਲ ਸੰਪਰਕ ਕਰਨਾ, ਪਰ ਮਨ ਨੂੰ ਕਲਪਨਾ ਤੋਂ ਬਾਹਰ ਕਰ ਲਓ। ਆਖੋ ਸਤਨਾਮ। ਆਮ ਦੁਨੀਆ ਮਰੀ ਪਈ ਏ, ਉਹ ਮਨ ਨੂੰ ਕਲਪਨਾ 'ਚ ਪਾ ਲੈਂਦੀ ਹੈ। ਬਾਬੇ ਆਨੰਦ ਸਿੰਘ ਦੇ ਬਚਨ ਨੇ ਕੀ, ਬਾਬਾ ਜੀ ਬਚਨ ਕਰਦੇ ਸੀ ਕਿ ਕਿਸੇ ਨੇ ਪਲੇਟਫਾਰਮ 'ਤੇ ਖਲੋ ਕੇ ਅਤੇ ਪੁੱਛਿਆ ਇਨਕੁਆਰੀ ਦਫ਼ਤਰ ਵਾਲੇ ਨੂੰ, ਜਿਹੜੀ ਗੱਡੀ ਜਲੰਧਰ ਦੇ ਪਲੇਟਫਾਰਮ 'ਤੇ ਖੜ੍ਹਾ, ਕਹਿੰਦਾ ਅੰਮ੍ਰਿਤਸਰੋਂ ਜਿਹੜੀ ਗੱਡੀ ਬੰਬਈ ਜਾਣੀ ਉਹ ਕਿੰਨੇ ਵਜੇ ਆਉਣੀ ਹੈ? ਅਤੇ ਉਹ ਦੱਸਣ ਵਾਲਾ ਕਹਿੰਦਾ 7:15 'ਤੇ। ਅੱਛਾ ਜਿਹੜੀ ਅੰਮ੍ਰਿਤਸਰੋਂ ਹਜ਼ੂਰ ਸਾਹਿਬ ਗੱਡੀ ਜਾਣੀ ਹੈ ਉਹ ਕਿੰਨੇ ਵਜੇ ਆਉਣੀ ਹੈ? ਭਾਈ ਉਹ 7:45। अच्छा जिहड़ी अमृतसरों गड्डी हरिद्वार जानी वह किन्ने बजे आनी है भाई? वह 8:30 बजे। अच्छा जिहड़ी अमृतसरों दिल्ली गड्डी आनी वह किन्ने बजे जानी है भाई? 8:20 ते जदों पुछी गया ते दसण वाला कहिंदा भाई साहब जी तुसीं किहड़ी गड्डी ते जाणा? आखो सतनाम तुसीं इन्नियां गड्डियां पुछी जांदे हो तुसीं किहड़ी गड्डी ते जाणा? ओह की कहिंदा पुछण वाला? कहिंदा नहीं मैं किसे गड्डी ते जाना नहीं, मैं केवल प्लेटफार्म बदलाउणा है। आखो सतनाम मैं प्लेटफार्म बदलाउणा ते तां सारे टाइम पुछ रहा। ये महापुरश दृष्टांत दे के की कहिंदे सन? केवल असी भी प्लेटफार्म ही बदलाउणा है। गज के आखो सतनाम। मनुख दा जामा जन्म लिया ते इस किनारे आ ते केवल दूजे किनारे जाना है। जिवें कहिंदे ना इस बेड़े को पार लंघावे, जाना दूजे किनारे है। ते इनियां पंडा चुक लईआं, इनियां पंडा चुक लईआं जिन्हां दे चुकण दी लोड़ ही नहीं। जाना ते केवल दूजे किनारे सी, पहुंचना ते केवल दूजे किनारे सी मनुख दा जन्म पा के, लेकिन इनियां पंडा चुक लईआं फलाणा माड़ा है, फलाणा भैड़ा, उन्हें ऐ क्यों कीता, उन्हें वह क्यों कीता, इत्थे ये क्यों हो गया, उत्थे वह क्यों हो गया। इनियां पंडा चुक लिया कि दूजे किनारे पहुंचने की साड़ी समर्था नहीं रही। गज के आखो सतनाम। इन्हां सारियां पंडा तो मन की पकड़ नूं रहत करना है। जो मन की पकड़ निकल गई जे सिंघासन है तो बहुत ही खुशी नहीं, जे माछीवाड़े का जंगल है तो कोई गम नहीं। आखो सतनाम क्यों मन पकड़ तो बाहर। कृष्ण जी नूं पूर्णमाशी का दिन सी ते लेट आए घंटा। संगत कहती अज लेट क्यों आए हो कृष्ण जी? कृष्ण जी कहते अज पूर्णिमा सी ते मैं सोचा मैं भी अपने गुरु के दर्शन करा। वो सारी संगत कहती कृष्ण जी थोड़े गुरु केड़े है? कृष्ण जी कहते मेरे गुरु दुर्भाषा रही ने, जमुना पार रेंदे ने, विचों 15-20 शरीर काले पै गए। कहते जी सानू ही दर्शन कराओ गुरु दे, असी भी दर्शन करने। कृष्ण जी कहते कर आओ जमुना पार। जी राज जमुना पैंदी टप्पांगे किवें? कृष्ण जी कहते तुसी जमुना दे किनारे खलो के कह देना कि जे कृष्ण जी ने अज तक किसी नूं कुछ नहीं कहा तो जमुना रस्ता दे दे। उन्होंने जमुना दे किनारे खलो के कहा कि जमुना जे कृष्ण जी ने किसी नूं कुछ नहीं कहा तो रस्ता दे दे। जमुना नीवी हो गई, टप गए, दुर्भाषा रखी दे दर्शन किए, मठियाइया दे थाल नाल लैके गए सी। छको रखी जी, दुर्भाषा रखी जी, मठियाइया खाई गए थाल सारे वेले करते। वह संगत आ गया मंगी, दुर्भाषा रखी जी आ गया दे, कहन लगे आ गया। संगत कहती जी राज जमुना पैनी है फिर वो किवें टप्पांगे? दुर्भाषा रिखी कहते जमुना के किनारे खलो के कह देना जे दुर्भाषा रिखी ने कुछ नहीं खादा तो राह दे दे। आखो सतनाम। नोट करो जी गल दास कहनी चाहता, जदों कहते जमुना किनारे खलो के कहा भी दुर्भाषा रिखी ने जे कुछ नहीं खादा तो जमुना रस्ता दे दे। जमुना नीवी हो गई, कहते जदों अध च पहुंचे 15 शरीर संगत दर्शन करने वाले तो की कहते? कहते कमाल है जमुना, कृष्ण जी कदी घड़े भन्न ते कदी घड़िया च तीर मारन ते कदी मक्खन चोरी करन ते कदी सानू कई तरह के गोपियां नू कई कुछ चोज करन ते कदी कुछ नहीं कीता ते तू रस्ता देता। साडे सामने दुर्भाषा रिखी ने मठियाइया खादिया ते जे उन्होंने कुछ नहीं खादा ते तू रस्ता देता, वह भी गपोड़ू ते वह भी गपोड़ू ते तू भी दोवां च फसी पई। आखो सतनाम। कहिंदे नाल ही जमुना दा पानी उत्ते हो गया ते सारे लगे डुबण, बड़ियां बेनतियां कीतियां ते किनारे लगे। जदों जाके कृष्ण जी नूं हकीकत दसी कि सानू ये नहीं समझ लगी कि तुसी इन्नियां चोज करो, इन्ने घड़े भन्नो, इन्ना कुछ करो ते कदी कुछ नहीं कीता। वो साढ़े सामने मठियाइया खा गए तो कभी उन्हें कुछ खादा ही नहीं तो जमुना भी रस्ता देता। कृष्ण जी कहन लगे प्यारे हो ਇਹ ਜੋ ਕੁਝ ਘੜੇ ਭੰਨਣੇ ਜਾਂ ਮੈਂ ਜੋ ਕੁਝ ਚੋਜ ਕਰਨੇ ਆ ਇਹ ਮਨ ਕਰਕੇ ਨਹੀਂ, ਮੇਰਾ ਮਨ ਪਕੜ ਤੋਂ ਬਾਹਰ ਹੈ। ਦੁਰਵਾਸ਼ਾ ਰਿਖੀ ਜੀ ਨੇ ਮਠਿਆਈਆਂ ਖਾਧੀਆਂ ਪਰ ਜੇ ਕਦੀ ਨਹੀਂ ਮਿਲੀਆਂ ਤੇ ਇਹ ਨਹੀਂ ਕਿ ਕਿਉਂ ਨਹੀਂ ਮਿਲੀਆਂ, ਮਨ ਪਕੜ ਤੋਂ ਬਾਹਰ ਹੈ। ਗੱਜ ਕੇ ਆਖੋ ਸਤਨਾਮ। ਇਸ ਲਈ ਸਤਿਗੁਰਾਂ ਦੇ ਕਿਸੇ ਚੋਜ ਤੋਂ ਇਹ ਗਿਆਨ ਲੈਣਾ ਹੈ। ਉਹ ਕਲਗੀਧਰ ਪਾਤਸ਼ਾਹ ਜੇ ਮਾਛੀਵਾੜੇ ਦੇ ਜੰਗਲਾਂ 'ਚ ਨੇ ਤੇ ਤਾਂ ਵੀ ਖੇੜੇ 'ਚ ਨੇ, ਜੇ ਸਾਧ ਸੰਗਤ ਸਿੰਘਾਸਨਾਂ 'ਤੇ ਬੈਠੇ ਤੇ ਤਾਂ ਵੀ ਖੇੜੇ 'ਚ ਨੇ, ਮਨ ਪਕੜ ਤੋਂ ਬਾਹਰ ਹੈ। ਉਸ ਮੇਰੇ ਪਰਮ ਪਿਤਾ ਦੇ ਆਓ ਗੁਣ ਗਾਓ ਸਾਰੇ ਅਤੇ ਉਹਨਾਂ ਦੇ ਕੌਤਕਾਂ ਤੋਂ ਗਿਆਨ ਲੈਣਾ। ਭਾਈ ਚੋ ਜੀ ਮੇਰੇ ਗੋਵਿੰਦਾ, ਚੋ ਜੀ ਮੇਰੇ ਪਿਆਰਿਆ,
ਸਿੰਘ ਜੀ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।